ਅਵਿਧ ਤੇ ਚੰਚਲ ਮਨ ਨੂੰ ਚੰਚਲ ਕਰ ਦੇਣ ਵਾਲਾ ਹੈ। ਮਨ ਦਾ ਉੱਥੇ ਟਿਕਾ ਕਿੱਥੇ ਜਿੱਥੇ ਵਿਕਾਰ ਨੇ। ਸੋ ਇਸ ਵਾਸਤੇ ਤੂੰ ਧਨ ਤੋਂ ਹੀਣੇ ਗਰੀਬ ਗਰੀਬੀ ਉਸ ਘਰ ਵਿੱਚ ਲਿਆ ਦਿੰਦਾ ਹੈ, ਚੰਚਲਤਾ ਹੀ ਪੈਦਾ ਕਰਦਾ, ਤੇਰਾ ਸੁੱਖ ਬੜਾ ਥੋੜਾ ਜਿਹਾ ਹੈ। ਇੱਕ ਹੋਰ ਗੱਲ ਹੈ, ਤੂੰ ਉੱਚਿਆਂ ਵਿੱਚ ਵੀ ਸਮਾਉਣਾ, ਜਿਹੜੇ ਵੱਡੇ ਸ਼ਾਹੂਕਾਰ ਧਨੀ ਕਹਾਉਂਦੇ ਨੇ ਉਹਨਾਂ ਦੇ ਘਰ ਵਿੱਚ ਵੀ ਖਰਾਬੀ ਕਰ ਦਿੰਦਾ ਹੈ, ਤੇ ਜਿਹੜੇ ਨੀਵੇਂ ਕਹਾਉਂਦੇ ਨੇ ਨਾ, ਭਾਵੇਂ ਘਰ ਰੋਟੀ ਖਾਣ ਨੂੰ ਨਾ ਹੀ ਹੋਵੇ, ਗਰੀਬੀ ਹੋਵੇ, ਪਰ ਵਿਕਾਰ ਜ਼ਰੂਰ ਉੱਥੇ ਵੀ ਗੱਜਦਾ। ਉੱਚਿਆਂ ਤੇ ਨੀਵਿਆਂ ਸਾਰਿਆਂ ਦੇ ਘਰਾਂ ਵਿੱਚ ਤੇਰੇ ਤੂੰ ਸਮਾਉਂਦਾ, ਸਾਰਿਆਂ ਦੇ ਘਰ ਵਿੱਚ ਤੂੰ ਮਿਲਿਆ ਹੋਇਆ ਹੈ। ਛੇਵੇਂ ਕਾਮ ਨਾ ਪੁੱਛਿਆ ਜਾਤ, ਜਾਤ ਕੋ ਜਾਤ ਵੀ ਨਹੀਂ ਤੱਕਦਾ ਮਨੁੱਖ। ਸੋ ਜਦੋਂ ਵਿਕਾਰ ਹੀ ਹੁੰਦਾ ਹੈ, ਉੱਚਿਆਂ ਨੀਵਿਆਂ ਸਾਰਿਆਂ ਦੇ ਵਿੱਚ ਤੂੰ ਸਮਾ ਰਿਹਾ, ਉੱਚਿਆਂ ਨੂੰ ਵੀ ਨੀਚ ਕਰ ਦਿੰਦਾ ਹੈ। ਇਹ ਜਦੋਂ ਗੱਲ ਸੁਣੀ ਤਾਂ ਕਾਮ ਬੜਾ ਲੱਗਾ ਫੁੱਲਣ। ਠੀਕ ਹੈ ਜੀ, ਮੈਂ ਹਾਂ ਹੀ ਇਹੋ ਜਿਹਾ। ਹਜ਼ੂਰ ਕਹਿਣਗੇ ਤੇਰਾ ਯਤਨ ਹੈ ਵੈਸੇ। ਪੁੱਛਿਆ ਹਰੀ ਲਾਲ ਕ੍ਰਿਸ਼ਨ ਲਾਲ ਨੇ, ਮਹਾਰਾਜ ਫਿਰ ਇਹ ਤੋਂ ਛੁਟਕਾਰਾ ਹੈ ਹੀ ਨਹੀਂ, ਇਹ ਸਭ ਨੂੰ ਨਾਸ਼ ਕਰੇਗਾ। ਜਾਂ ਇਹ ਕਾਮ ਕਹਿਣ ਲੱਗਾ ਜੀ ਮੈਂ ਇਹੋ ਜਿਹਾ ਹੀ ਹਾਂ। ਸੋ ਹਜ਼ੂਰ ਕਹਿਣਗੇ ਨਹੀਂ ਭਾਈ, ਤਬ ਭੈ ਬੇਮੁੰਚਿਤ, ਤਬ ਤੇਰਾ ਭੈ ਡਰ ਬੇਮੁੰਚਿਤ ਵਿਸ਼ੇਸ਼ ਕਰਕੇ ਕੱਟਿਆ ਜਾ ਸਕਦਾ ਹੈ। ਸਾਧ ਸੰਗਮ, ਗੁਰੂ ਕੀ ਸਾਧ ਸੰਗਤ ਵਿੱਚ ਮਿਲ ਕਰਕੇ ਤੇਰਾ ਕੋਈ ਡਰ ਨਹੀਂ ਰਹਿੰਦਾ, ਤੇਰਾ ਡਰ ਕੱਟਿਆ ਜਾ ਸਕਦਾ ਹੈ।
ਓਟ ਨਾਨਕ ਨਾਰਾਇਣ ਹੈ।
ਸੋ ਕਿਵੇਂ ਜੀ? ਕਹਿੰਦੇ ਵਾਹਿਗੁਰੂ ਦੀ ਓਟ ਲੈ ਕੇ, ਗੁਰੂ ਕੀ ਬਾਣੀ ਦੀ ਓਟ, ਗੁਰੂ ਕੇ ਕੀਰਤਨ ਦੀ ਓਟ, ਸਿਮਰਨ ਦੀ ਓਟ, ਗੁਰਸਿੱਖਾਂ ਦੇ ਜੀਵਨ ਦੀ ਓਟ ਲੈ ਕੇ ਤੇਰਾ ਭੈ ਵੀ ਕੱਟਿਆ ਜਾ ਸਕਦਾ ਹੈ। ਸੰਗਤ ਵਿੱਚ ਆ ਕੇ ਤੂੰ ਕਾਬੂ ਹੁੰਦਾ ਹੈ, ਐਵੇਂ ਨਹੀਂ।
ਏ ਕਲ ਮੂਲ ਕ੍ਰੋਧਨ,
ਜਿਹੜਾ ਕਾਮੀ ਆਦਮੀ ਹੋਵੇਗਾ ਨਾ, ਉਹ ਕ੍ਰੋਧੀ ਬੜਾ ਹੋਵੇਗਾ। ਹਮੇਸ਼ਾ ਵੇਖ ਲਿਓ, ਜਿਹੜਾ ਜਤੀ ਸਤੀ ਹੋਵੇਗਾ ਉਹ ਧੀਰਜਵਾਨ ਹੋਵੇਗਾ, ਉਹ ਕਿਸੇ ਦੇ ਕਹੇ ਹੋਏ ਕੌੜੇ ਵਾਰ ਤੋਂ ਸਹਾਰ ਵੀ ਲਵੇਗਾ। ਜਦ ਪਹਾਰਾ ਧੀਰ ਸੁਨਿਆਰ, ਜਤੀ ਆਦਮੀ ਦੇ ਵਿੱਚ ਬੜੇ ਗੁਣ ਹੁੰਦੇ ਨੇ, ਬੜੇ ਗੁਣ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਕਲ ਮੂਲ ਕ੍ਰੋਧ, ਹੇ ਸਾਰੇ ਕਲੇ ਲੜਾਈ ਦੇ ਮੁੱਢ, ਹੇ ਕ੍ਰੋਧ, ਕ੍ਰੋਧ ਹੀ ਸਾਰੀ ਲੜਾਈਆਂ ਦੀ ਮੁੱਢ ਹਨ। ਕ੍ਰੋਧ ਹੁੰਦਾ ਹੈ ਚਿੱਤ ਦੀ ਪਿਆਰੀ ਚੀਜ਼ ਦੇ ਛੇੜਨ ਤੋਂ, ਚਿੱਤ ਦੀ ਤੀਖਣ ਬਿਰਤੀ, ਉਹਨੂੰ ਕ੍ਰੋਧ ਕਹੀਦਾ ਹੈ। ਸੋ ਕ੍ਰੋਧ ਅੱਗ ਵਰਗਾ ਹੈ, ਅੱਗ ਨਾਲ ਵੀ ਬਹੁਤਾ ਭਿਆਨਕ ਹੈ। ਸੋ ਇਹ ਜ਼ਹਿਰ ਨਾਲ ਵੀ ਬੜਾ ਦੁਖਦਾਇਕ ਹੈ। ਜ਼ਹਿਰ ਜਿਸ ਭਾਂਡੇ ਵਿੱਚ ਪਾਈਏ ਉਹ ਭਾਂਡਾ ਨਹੀਂ ਖਰਾਬ ਹੁੰਦਾ, ਉਹ ਉਹਨੂੰ ਨਹੀਂ ਦੁੱਖ ਦਿੰਦਾ, ਜਿਹੜਾ ਖਾਵੇ ਉਹ ਮਰਦਾ ਕੇਵਲ। ਪਰ ਜ਼ਹਿਰ ਜਿਸ ਕ੍ਰੋਧ ਜਿਸ ਹਿਰਦੇ ਪਹਿਲਾਂ ਆਵੇ, ਪਹਿਲਾਂ ਉਹਦਾ ਚਿੱਤ ਸਾੜਦਾ, ਫਿਰ ਜਦੋਂ ਉਹ ਕ੍ਰੋਧ ਭਰੀ ਗੱਲ ਦੂਜਿਆਂ ਕੋਲ ਕਰਦਾ ਉਹਦਾ ਚਿੱਤ ਵੀ ਸਾੜਦਾ। ਇਸ ਵਾਸਤੇ ਜ਼ਹਿਰ ਨਾਲ ਵੀ ਬਹੁਤਾ ਦੁਖਦਾਇਕ ਹੈ ਜਿਹੜਾ ਕ੍ਰੋਧ ਹੈ। ਸੋ ਇਹ ਸਾਰੀ ਲੜਾਈ ਦਾ ਮੁੱਢ ਇਹ ਹੈ, ਅੱਗ ਵਰਗਾ ਹੁੰਦਾ ਹੈ। ਅੱਗ ਜਦੋਂ ਬਾਲਣੀ ਹੋਏ ਤਾਂ ਪਹਿਲਾਂ ਸਲਾਈ ਕਸਾਈ ਦੀ ਹੈ, ਉਹ ਸੀਖ ਜਦੋਂ ਕਸਾਈ ਦੀ ਹੈ ਪਹਿਲਾਂ ਉਹਦੇ ਵਿੱਚੋਂ ਪਹਿਲਾਂ ਉਹਨੂੰ ਰਗੜੀਦਾ, ਜਦੋਂ ਰਗੜ ਮਾਰੀ ਦੀ ਹੈ ਉਹਦੇ ਵਿੱਚ ਫਿਰ ਹਰਾ ਜਿਹਾ ਰੰਗ ਨਿਕਲਦਾ, ਹਰੇ ਰੰਗ ਤੋਂ ਫਿਰ ਲਾਲ ਜੀ ਲਾਚ ਵਿੱਚੋਂ ਨਿਕਲਦੀ ਹੈ, ਫਿਰ ਜਿਹਨੂੰ ਲਾਈਏ ਸਾੜੀ ਤੁਰੀ ਜਾਂਦੀ ਹੈ। ਇਸੇ ਤਰ੍ਹਾਂ ਪਹਿਲਾਂ ਰਗੜ ਕਿਹੜੀ ਵੱਜਣੀ ਹੈ। ਸੋ ਦੋ ਮਨੁੱਖ ਦੋਵਾਂ ਦੇ ਚਿੱਤ, ਇੱਕ ਦਾ ਚਿੱਤ ਤਾਂ ਹੈ ਉਹ ਡੱਬੀ ਵਰਗਾ ਤੇ ਦੂਸਰੇ ਦਾ ਚਿੱਤ ਜਿਹੜਾ ਉਹ ਸਲਾਈ ਵਰਗਾ, ਦੋਵਾਂ ਦੇ ਵਿੱਚ ਅੱਗ ਹੈ। ਉਹ ਜਦੋਂ ਉਹਨਾਂ ਨੂੰ ਕਸਾਈਦਾ ਹੈ, ਜਦੋਂ ਇੱਕ ਦੂਜੇ ਦੇ ਨੇੜੇ ਹੋਏ, ਇੱਕ ਨੇ ਜਰਾ ਕੌੜੀ ਗੱਲ ਕਹੀ, ਦੂਜੇ ਨੇ ਉਦੋਂ ਚਾਰ ਵੱਧ ਕਹੀਆਂ। ਸੋ ਦੂਸਰੇ ਨੇ ਇੱਕ ਨੇ ਗਾਲ ਕੱਢੀ, ਉਸਨੇ ਹੋਰ 10 ਵੀ ਅੱਗੋਂ ਸੁਣਾਈਆਂ। ਇਹ ਹੈ ਉਹ ਸੀਖ ਦਾ ਕਸਾਉਣਾ। ਸੋ ਪਹਿਲਾਂ ਕਸਾਉਣਾ ਕੌੜੇ ਵਾਕ ਕਹਿਣੇ, ਤੇ ਫਿਰ ਹਰਾ ਰੰਗ ਜਿਹਾ ਵਿੱਚੋਂ ਨਿਕਲਦਾ ਹੈ ਉਹ ਕਿਹੜਾ, ਜਿਹੜਾ ਉੱਚੀ ਉੱਚੀ ਗਾਲਾਂ ਇੱਕ ਦੂਜੇ ਨੂੰ ਕੱਢਣੀਆਂ ਬਹੁਤੇ ਕ੍ਰੋਧ ਵਿੱਚ ਆ ਕੇ, ਤੇ ਫਿਰ ਉਸ ਤੋਂ ਅੱਗੇ ਲਾਟ ਨਿਕਲਦੀ ਹੈ, ਫਿਰ ਮਾਰਨਾ ਕਿਸੇ ਦੇ ਸਿਰ ਵਿੱਚ ਮਾਰਨੀ ਕੱਢ ਕੇ ਕਿਸੇ ਨੂੰ। ਸੋ ਹੋਰ ਨਹੀਂ ਤੇ ਛੋਟੀ ਕਿਰਪਾਨੀ ਹੱਥ ਵਾਲੀ ਕੱਢ ਲਓ, ਉਹੀ ਮਾਰ ਕੇ ਵੇਖ ਲਓ। ਦੂਜੇ ਕਹਿੰਦੇ ਨੇ ਅਸੀਂ ਕਿਹੜੇ ਘੱਟ ਆ, ਫਿਰ ਵੱਡੀਆਂ ਵੱਡੀਆਂ ਕਿਰਪਾਨਾਂ ਚੱਕ ਕੇ ਤੁਰ ਪੈਂਦੇ ਨੇ, ਠਹਿਰ ਬਈ ਤੂੰ ਕੌਣ ਹੋਵੇਂ, ਇਹੋ ਜਿਹਾ ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਤੇ ਉਹ ਫਿਰ ਉਹ ਖੂਨ ਕੱਢ ਦਿੰਦੇ ਨੇ ਇੱਕ ਦੂਜੇ ਵਿੱਚੋਂ, ਉਹ ਲਾਟ ਬਲ ਪੈਂਦੀ ਹੈ, ਫਿਰ ਜਿੰਨੇ ਨੇੜੇ ਆਏ ਉਹ ਸਾਰੇ ਉਹਨੂੰ ਵੀ ਵੱਢੋ, ਉਹਨੂੰ ਵੀ ਵੱਢੋ। ਸੋ ਇਹ ਅੱਗ ਵਰਗਾ ਹੈ ਕ੍ਰੋਧ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਕਲ ਮੂਲ ਕ੍ਰੋਧ, ਹੇ ਲੜਾਈ ਦਾ ਮੁੱਢ, ਹੇ ਕ੍ਰੋਧ,
ਕਦੰਚ ਕਰਣਾ ਨਾ ਉਪਰਜਤੇ,
ਉਹ ਬੜਾ ਪਾਪੀ ਹੈ। ਕਦੰਚ ਕਦੇ ਵੀ ਕਰਣਾ ਕਿਰਪਾ ਨਾ ਨਹੀਂ ਉਪਰਜਤੇ ਪੈਦਾ ਹੁੰਦੀ, ਤੇਰੇ ਮਨ ਵਿੱਚ ਕਿਰਪਾ ਤਾਂ ਕਦੇ ਆਉਂਦੀ ਨਹੀਂ, ਤਰਸ ਨਹੀਂ ਆਉਂਦਾ ਤੈਨੂੰ ਕਦੇ ਵੀ, ਤੂੰ ਬੜਾ ਜ਼ਾਲਮ ਹੈ। ਸੋ ਕਦੇ ਵੀ ਕਿਰਪਾ ਪੈਦਾ ਨਹੀਂ ਹੋਣ ਦਿੰਦਾ।
ਬਖਸ਼ੰਤ ਜੀਵਨ ਵਸਿਨ ਕ੍ਰੋਧ,
ਜਿਹੜੇ ਬਖਾਈ ਪੁਰਖ ਨੇ ਨਾ ਉਹਨਾਂ ਨੂੰ ਤੂੰ ਚੰਗੀ ਤਰ੍ਹਾਂ ਵਸ ਕਰਦਾ ਹੈ, ਪਹਿਲਾਂ ਉਹ ਤੇਰੇ ਵਸ ਆਉਂਦੇ। ਜਿਹੜੇ ਵਿਕਾਰੀ ਨੇ, ਬਹੁਤੇ ਵਿਕਾਰੀ ਆਦਮੀ ਜਿਹੜਾ ਹੋਵੇਗਾ, ਬਹੁਤਾ ਕ੍ਰੋਧੀ ਹੋਵੇਗਾ, ਲੜਾਈ ਫਸਾਦ ਵਿੱਚ ਉਹੀ ਪਵੇਗਾ। ਸੋ ਜਿਹੜੇ ਤੀਰਜ ਵਾਲੇ ਜਲ ਸੱਤ ਵਾਲੇ ਨੇ ਉਹਨਾਂ ਦੇ ਨੇੜੇ ਛੇਤੀ ਕ੍ਰੋਧ ਨਹੀਂ ਆਉਂਦਾ। ਸੋ ਇਸ ਵਾਸਤੇ ਜਿਹੜੇ ਵਿਖਾਈ ਪੁਰਖ ਨੇ, ਵਿਕਾਰੀ ਪੁਰਖ ਨੇ, ਉਹਨਾਂ ਨੂੰ ਤਬਸ ਕਰ ਲੈਂਦਾ, ਆਪਣੇ ਅਧੀਨ ਝੱਟ ਹੀ ਕਰ ਲੈਂਦਾ ਹੈ।
ਨਿਰਤਿਅੰ ਕ੍ਰੋਧ ਜਥਾ ਮਰਕਟ ਹੈ,
ਤੇ ਜਦੋਂ ਆ ਜਾਵੇ ਨਾ ਕਿਸੇ ਵਿੱਚ ਕ੍ਰੋਧ, ਤੂੰ ਉਹਨੂੰ ਨਚਾਉਂਦਾ ਬੜਾ ਹੈ। ਨਿਰਤਿਅੰ ਕ੍ਰੋਧ, ਉਹਦੀ ਇਉਂ ਨਿਰਤਕਾਰੀ ਕਰਾਉਣਾ ਜਿਵੇਂ ਮਰਕਟ ਹੈ, ਜਿਵੇਂ ਬਾਂਦਰ ਨੱਚਦਾ ਹੈ ਨਾ। ਬਸ ਉਸ ਮੌਕੇ ਤੇ ਇਹ ਕਹਿੰਦਾ, ਕ੍ਰੋਧ ਲਿਖਿਆ ਹੈ ਮਹਾਰਾਜ ਸ਼ਤਕ ਵਿੱਚ ਭਰਤੀ ਜੀ ਨੇ, ਇਹ ਕਹਿੰਦਾ ਮੈਂ ਅੰਧ ਕਰੋਂ ਦ੍ਰਿਗਣਵੰਤਰ ਕੋ ਸਰਣਵੰਤਰ ਕੋ ਬਦਰੋ ਕਰ ਡਾਲੋ। ਕਹਿੰਦਾ ਮੈਂ ਜਦੋਂ ਆ ਜਾਂਦਾ ਨਾ, ਮੈਂ ਅੱਖਾਂ ਵਾਲਿਆਂ ਨੂੰ ਅੰਨੇ ਕਰ ਦਿੰਦਾ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ। ਜੇ ਕੋਈ ਸਮਝਾਉਣਾ ਚਾਹੇ ਤਾਂ ਕਹਿੰਦੇ ਪਰੇ ਹੋ ਜਾ, ਮੈਨੂੰ ਨੀ ਹੁਣ ਕੁਛ ਦਿਸਦਾ, ਮੇਰੀ ਅੱਖਾਂ ਦੇ ਸਾਹਮਣੇ ਤੂੰ ਦੂਰ ਹੋ ਜਾ, ਅੱਖਾਂ ਤੋਂ ਦਿਸਰੋ ਕਹਿੰਦਾ ਮੈਂ ਬੰਦ ਕਰ ਦਿੰਦਾ। ਜੇ ਕੋਈ ਕੰਨ ਵਿੱਚ ਗੱਲ ਸੁਣਾਉਣੀ ਚਾਹੇ ਕਹਿੰਦੇ ਮੈਨੂੰ ਨੀ ਹੁਣ ਕੋਈ ਗੱਲ ਸੁਣਦੀ, ਨਾ ਮੈਨੂੰ ਕੋਈ ਸੁਣਾ, ਕਹਿੰਦੇ ਮੈਂ ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ ਜਦੋਂ ਮੈਂ ਆ ਜਾਂਦਾ। ਫਿਰ ਬਾਂਦਰ ਤਰ੍ਹਾਂ ਨੱਚਦਾ ਕ੍ਰੋਧੀ ਬੰਦਾ, ਕਦੇ ਉਧਰੇ ਗੱਲ ਪੈ ਗਿਆ, ਕਦੇ ਉਹਦੇ ਗੱਲ ਪੈ ਗਿਆ, ਫੜਿਆਂ ਤੋਂ ਵੀ ਨਹੀਂ ਉਹ ਕਾਬੂ ਵਿੱਚ ਆਉਂਦਾ। ਸੋ ਹੇ ਕ੍ਰੋਧ, ਤੂੰ ਬਾਂਦਰ ਤਰ੍ਹਾਂ ਮਨੁੱਖ ਨੂੰ ਨਚਾ ਦਿੰਦਾ ਹੈ, ਬੜਾ ਤੂੰ ਜ਼ਾਲਮ ਹੈ ਐਸਾ।
ਅਨੇਕ ਸਾਸਨ ਤਾੜੰਤ ਜਮ ਦੂਤ ਹੈ
ਜੀ,
ਤਬ ਸੰਗੇ ਅਧਮ ਨਰ ਹੈ।
ਤਬ ਤੇਰੀ ਸੰਗਤ ਜਦੋਂ ਕੋਈ ਕਰਦਾ ਨਾ, ਨਰ ਮਨੁੱਖ, ਉਦੋਂ ਤੈਨੂੰ ਅਧਮ ਨੀਚ ਬਣਾ ਦਿੰਦਾ। ਜਦੋਂ ਕੋਈ ਵੀ ਤੇਰੀ ਸੰਗਤ ਕਰ ਲੈਂਦਾ, ਤੈਨੂੰ ਗ੍ਰਹਿਣ ਕਰ ਲੈਂਦਾ, ਉਹਨਾਂ ਨਰ ਮਨੁੱਖਾਂ ਨੂੰ ਤੂੰ ਅਧਮ ਨੀਚ ਕਰ ਦਿੰਦਾ ਹੈ। ਤੇ ਨੀਚ ਪੁਰਸ਼ਾਂ ਪੁਰਸ਼ ਤੇਰੀ ਸੰਗਤ ਕਰਦੇ ਨੇ ਜਦੋਂ, ਫਿਰ ਅਨਕ ਸਾਸਨ ਤਾੜੰਤ ਜਮ ਦੂਤ ਹੈ। ਅਨੇਕਾਂ ਹੀ ਸਾਸਨ ਸਜਾਵਾਂ ਦੇ ਕੇ ਤਾੜਦੇ ਨੇ ਜਮ ਦੂਤ। ਅਨੇਕਾਂ ਹੀ ਸਾਸਨ ਨਾਮ ਹੈ ਆਪਣਾ ਸਜਾਵਾਂ, ਅਨੇਕ ਪ੍ਰਕਾਰ ਦੀਆਂ ਸਜਾਵਾਂ ਦੇ ਕੇ ਜਮ ਦੂਤ ਫਿਰ ਬੜਾ ਤਾੜਦੇ ਨੇ, ਨਰਕਾਂ ਵਿੱਚ ਪਾਉਂਦੇ ਨੇ। ਤੇਰੀ ਕੋ ਸੰਗਤ ਕਰਨ ਤੋਂ ਇੰਨਾ ਘਾਟਾ ਪੈਂਦਾ ਹੈ।
ਦੀਨ ਦੁੱਖ ਭੰਜਨ ਦਇਆਲ ਪ੍ਰਭ ਨਾਨਕ,
ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਦਇਆ ਦੇ ਘਰ ਪ੍ਰਭੂ ਜੀ।
ਸਰਬ ਜੀ ਰੱਖਿਆ ਕਰੋ,
ਤੁਸੀਂ ਸਾਰੇ ਜੀਆਂ ਦੀ ਰੱਖਿਆ ਕਰੋ ਜੀ, ਤੁਸੀਂ ਬਖਸ਼ਿਸ਼ ਕਰੋ, ਤੁਸੀਂ ਕ੍ਰੋਧ ਤੋਂ ਬਚਾਓ। ਈਰਖਾ ਦੀ ਅੱਗ, ਕ੍ਰੋਧ ਦੀ ਅੱਗ ਵਿੱਚ ਸੜ ਰਹੇ ਨੇ ਜੀ। ਇਸ ਵਾਸਤੇ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰਾ ਦਿੱਤਾ ਲਹੋ ਉਬਾਰ। ਸਾਰੇ ਜੀਆਂ ਦੀ ਆਪ ਰੱਖਿਆ ਕਰੋ ਕਿਰਪਾ ਕਰਕੇ।
ਇਹ ਲੋਭਾ ਲੰਪਟ ਸੰਗ ਸਿਰ ਮੋਰ ਹੈ,
ਕ੍ਰੋਧ ਕੀਤਾ ਕਿਹੜੀ ਚੀਜ਼ ਵਾਸਤੇ? ਲੋਭ ਵਾਸਤੇ, ਪਦਾਰਥ ਲੈਣਾ, ਦੂਸਰੇ ਦਾ ਵੀ ਲੁੱਟ ਸੁੱਟ ਲੈਣਾ ਹੈ, ਹੁਣ ਲੋਭ ਦੀ ਗੱਲ ਚੱਲੀ ਹੈ। ਸੋ ਪਦਾਰਥਾਂ ਦੇ ਇਕੱਠੇ ਕਰਨ ਦਾ ਲਾਲਚ, ਹੇ ਲੋਭਾ, ਹੇ ਲੋਭ ਲੰਪਟ ਸੰਗ ਸਿਰ ਮੋਰ ਹੈ, ਤੂੰ ਸਾਰਿਆਂ ਤੋਂ ਸ਼੍ਰੋਮਣੀ ਹੈ ਤੇ ਲੰਪਟ ਚੰਬੜ ਰਿਹਾ ਹੈ ਸੰਗ ਸਾਰਿਆਂ ਦੇ ਨਾਲ, ਸਾਰਿਆਂ ਦੇ ਸਿਰਾਂ ਤੇ ਤੂੰ ਚੰਬੜ ਰਿਹਾ। ਤੇ ਜਿਹੜੇ ਤੇਰੀ ਸੰਗਤ ਕਰ ਲੈਂਦੇ ਨੇ ਉਹ ਲੰਪਟ ਫਸ ਜਾਂਦੇ ਨੇ ਤੇਰੇ ਵਿੱਚ, ਇਹ ਲੋਭ, ਤੂੰ ਬੜਾ ਸ਼੍ਰੋਮਣੀ ਹੈ। ਵੱਡੇ ਵੱਡੇ ਜਿਹੜੇ ਸਰਮੌਰ ਕਹਾਉਂਦੇ ਨੇ ਨਾ, ਉਹ ਵੀ ਤੇਰੀ ਸੰਗਤ ਕਰਕੇ ਤੇਰੇ ਵਿੱਚ ਫਸ ਜਾਂਦੇ ਨੇ, ਲੰਪਟ ਫਸ ਜਾਂਦੇ ਨੇ। ਅਨੇ ਅਨਕ ਲਹਿਰੀ ਕਲੋਲ ਤੇ, ਅਨੇਕ ਪ੍ਰਕਾਰ ਦੀਆਂ ਲਹਿਰਾਂ ਪੈਦਾ ਹੁੰਦੀਆਂ ਨੇ, ਕਲੋਲ ਕਰੀੜਾਂ ਕਰਦੇ ਨੇ ਅਨੇਕ ਪ੍ਰਕਾਰ ਦੀਆਂ ਲਹਿਰਾਂ। ਸੋ ਲੋਭ ਲਹਿਰ ਸਭ ਸਵਾਲ ਹਲਕ ਹੈ, ਹਲਕੇ ਉਹ ਸਭ ਹੈ ਵਿਗਾਰੇ। ਲੋਭੀ ਆਦਮੀ ਹਲਕੇ ਕੁੱਤੇ ਵਰਗਾ ਮੰਨਿਆ, ਹਲਕੇ ਕੁੱਤੇ ਵਰਗਾ, ਜਿਹੜਾ ਹਲਕਾ ਕੁੱਤਾ ਉਹਦੀਆਂ ਚਾਰ ਨਿਸ਼ਾਨੀਆਂ ਹੁੰਦੀਆਂ ਨੇ। ਇੱਕ ਤਾਂ ਉਹ ਹਰੇਕ ਨੂੰ ਵੀ ਵੱਢਦਾ, ਮਾਲਕ ਨੂੰ ਵੀ ਵੱਢਦਾ, ਕਿਉਂਕਿ ਉਹ ਕਮਲਾ ਹੋਇਆ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਮੇਰਾ ਮਾਲਕ ਹੈ। ਇੱਕ ਉਹਦੀ ਪੂਛ ਸਿੱਧੀ ਹੁੰਦੀ ਹੈ ਤੇ ਇੱਕ ਉਹਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ, ਇੱਕ ਉਹ ਪਾਣੀ ਤੋਂ ਡਰੇਗਾ। ਇਹ ਚਾਰ ਨਿਸ਼ਾਨੀਆਂ ਹਲਕੇ ਕੁੱਤੇ ਦੀਆਂ ਹੁੰਦੀਆਂ ਨੇ। ਸੋ ਇਸੇ ਤਰ੍ਹਾਂ ਜਿਹੜਾ ਲੋਭੀ ਆਦਮੀ ਹੈ ਨਾ, ਉਹਦੇ ਬਾਰੇ ਅੱਗੇ ਦੱਸਣਗੇ, ਉਹ ਹਰੇਕ ਨੂੰ ਵੱਢਦਾ, ਨਹੀਂ ਪ੍ਰਵਾਹ ਕਰਦਾ ਕਦੇ ਕਿਸੇ ਦੀ, ਹਰੇਕ ਨੂੰ ਡੰਗ ਮਾਰਨ ਨੂੰ ਤਿਆਰ ਹੁੰਦਾ। ਕਿਹਨਾਂ ਕਿਹਨਾਂ ਨੂੰ ਉਹ ਦਾੜਦਾ ਹੈ, ਉਹ ਅੱਗੇ ਸੱਚੇ ਪਾਤਸ਼ਾਹ ਆਪ ਹੀ ਨਾਲ ਲੈਣਗੇ। ਤੇ ਇੱਕ ਜੇ ਤਾਂ ਉਹਨੂੰ ਪਦਾਰਥ ਮਿਲ ਜਾਵੇ ਤੇ ਫਿਰ ਮੂੰਹੋਂ ਝੱਗ ਸੁੱਟਦਾ, ਉਹਦੀ ਉਸਤਤ ਕਰਦਾ ਹੈ। ਤੇ ਜੇ ਨਾ ਪਦਾਰਥ ਮਿਲੇ ਤੇ ਫਿਰ ਮੂੰਹ ਨਿੰਦਾ ਕਰਦਾ ਹੈ, ਨਿੰਦਾ ਕਰਕੇ ਕਈਆਂ ਦਾ ਸੁਭਾਅ ਹੁੰਦਾ ਉਹ ਐਵੇਂ ਕਿਸੇ ਦੇ ਉਲਟ ਪ੍ਰਾਪੇ ਗੰਡਾ ਕਰੀ ਜਾਣਾ। ਸੋ ਇਹਦੀ ਮੈਂ ਨਿੰਦਾ ਕਰਾਂਗਾ, ਸ਼ਾਇਦ ਇੰਨੇ ਵਿੱਚੋਂ ਮੈਨੂੰ ਕੁਛ ਮਿਲ ਜਾਵੇਗਾ। ਕਈਆਂ ਨੂੰ ਇਹ ਹਥਿਆਰ ਵੀ ਕਾਬੂ ਆਇਆ ਹੁੰਦਾ, ਬਸ ਉਹ ਲੋਭ ਦੇ ਅਧੀਨ ਹੋ ਕੇ ਐਵੇਂ ਝੂਠੀਆਂ ਗੱਲਾਂ ਤੇ ਝੂਠਾ ਪ੍ਰਾਪੇ ਗੰਡਾ ਕਿਸੇ ਦੇ ਉਲਟ ਕਰਦੇ ਨੇ। ਜੇ ਮਿਲ ਗਿਆ ਪਦਾਰਥ ਤਾਂ ਉਸਤ ਕਰਦੀ, ਨਹੀਂ ਤਾਂ ਉਹ ਨਿੰਦਾ ਜ਼ਰੂਰ। ਪੂਛ ਸਿੱਧੀ, ਹਰੇਕ ਅੱਗੇ ਉਹਦਾ ਹੱਥ ਸਿੱਧਾ ਅੱਡਿਆ ਹੋਇਆ, ਕਿਧਰੋਂ ਕੋਈ ਚੀਜ਼ ਮਿਲ ਜਾਵੇ ਛੱਡਣਾ ਹੀ ਨਹੀਂ ਕਿਸੇ ਨੂੰ। ਇਹ ਲੋਭ ਦੀ ਲਹਿਰ ਨੇ ਸੋ ਇਹ ਸਾਰਿਆਂ ਨੂੰ ਹਲਕੇ ਕਰ ਦਿੱਤਾ, ਸਭ ਨੂੰ ਵਿਗਾੜ ਦਿੱਤਾ। ਭਾਗਾਂ ਵਾਲੇ ਜ਼ਰੂਰ ਬਚੇ ਹਨ, ਸੋ ਹਜ਼ੂਰ ਕਹਿੰਦੇ ਹਨ
ਸਾਵੰਤ ਜੀਆ ਬਹੁ ਪ੍ਰਕਾਰ
ਅਨੇਕ ਪ੍ਰਕਾਰ ਦੀਆਂ ਲਹਿਰਾਂ ਤੇ ਕਲੋਲ ਤੇ ਉਤਰਾ ਚੜਾ ਜਿਵੇਂ ਹਵਾ ਚੱਲਦੀ ਹੈ ਨਾ ਉਹਦੇ ਚ ਲਹਿਰਾਂ ਪਾਣੀ ਚ ਪੈਦਾ ਹੁੰਦੀਆਂ ਨੇ ਵਾਸ਼ਨਾ ਦੀ ਪੌਣ ਜਦੋਂ ਚੱਲਦੀ ਤਾਂ ਵੱਡੀਆਂ ਵੱਡੀਆਂ ਲੋਭ ਦੀਆਂ ਇਹ ਲਹਿਰਾਂ ਪੈਦਾ ਹੁੰਦੀਆਂ ਨੇ ਤਾਹੀਆਂ ਬੇਨਤੀਆਂ ਨੇ ਗੁਰੂ ਕੇ ਚਰਨਾਂ ਅੱਗੇ ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਂਕਲੋਲ ਬੁਝੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾਂ ਪੂਰਨ ਹੋਏ ਦਾਸ ਕੀ ਕਹਾਲ ਬੜੀਆਂ ਲਹਿਰਾਂ ਬੜੇ ਉਤਰਾ ਚੜਾ ਸੋ ਪੈਦਾ ਕਰ ਦਿੰਦਾ ਹੈ ਜੀਆਂ ਦੇ ਮਨ ਵਿੱਚ ਸਾਵੰਤ ਜੀ ਆ ਬਹੁਤ ਪ੍ਰਕਾਰ ਜੀ ਬਹੁਤ ਤਰੀਕੇ ਨਾਲ ਆਪਣਾ ਲਾਲਚ ਪੈਦਾ ਪੂਰਾ ਕਰਨ ਵਾਸਤੇ
ਅਨੇਕ ਭਾਂਤ ਬਹੁਤ ਡੋਲਦੇ
ਅਨੇਕ ਤਰੀਕੇ ਨਾਲ ਬੜੇ ਫਿਰ ਡੋਲਦੇ ਨੇ ਕੋਈ ਕਿਧਰੇ ਡੋਲਦਾ ਫਿਰਦਾ ਕੋਈ ਕਿਧਰੇ ਭੜਕਦਾ ਫਿਰਦਾ ਹੈ ਡੋਲਣ ਨਾਮ ਫਿਰਨ ਦਾ ਵੀ ਹੈ ਡੋਲਣ ਨਾਮ ਡੋਲ ਜਾਂਦੇ ਨੇ ਫਿਰ ਸੋ ਉਹ ਲਾਲਚ ਵਿੱਚ ਫਸ ਕਰਕੇ
ਨਾਚ ਮਿੱਤਰਨ ਨਾਚ ਇਸਤਨ ਨਾਚ ਬਾਂਧਵ
ਫਿਰ ਇਹ ਹਲਕਾ ਕੁੱਤਾ ਕਿਨੂੰ ਕਿਨੂੰ ਵੱਢਦਾ ਹੈ ਕਹਿੰਦੇ ਨਾਂ ਤਾਂ ਉਹ ਲਿਹਾਜ ਰੱਖਦਾ ਮਿੱਤਰਾਂ ਦਾ ਨਾਂ ਲਿਹਾਜ ਰੱਖਦਾ ਇਸ਼ਟ ਦੇਵ ਦਾ ਜਿਸ ਦੀ ਉਪਾਸ਼ਨਾ ਕਰਦਾ ਤੇ ਜਿਹਨੂੰ ਵੱਡਾ ਮੰਨਦਾ ਹੈ ਕਿ ਮੇਰਾ ਪੂਜਨੀਕ ਹੈ ਨਾ ਫਿਰ ਉਹ ਉਹਨਾਂ ਦਾ ਹੀ ਲਿਹਾਜ ਕਰਦਾ ਉਹਨਾਂ ਨੂੰ ਵੀ ਵੱਢੀ ਜਾਂਦਾ ਹੈ ਤੇ ਨਾ ਬਾਲ ਸੰਬੰਧੀਆਂ ਦਾ ਲਿਹਾਜ਼ ਕਰਦਾ ਜੇ ਕੋਈ ਘਰ ਆ ਵੜੇ ਤਾਂ ਉਹਨੂੰ ਵੀ ਕੱਟ ਖਾਂਦਾ
ਨੱਚ ਮਾਤ ਪਿਤਾ ਸਭ ਲੱਜਿਆ
ਤੇ ਨਾ ਮਾਤਾ ਦੀ ਤੇ ਪਿਤਾ ਦੀ ਤੇ ਭੈਣਾਂ ਭਰਾਵਾਂ ਦੀ ਵੀ ਲੱਗਿਆ ਸ਼ਰਮ ਨਹੀਂ ਰਹਿੰਦੀ ਇਹ ਐਸਾ ਉਹ ਹਲਕਾ ਕੁੱਤਾ ਬੌਲਾ ਕੁੱਤਾ ਹਰੇਕ ਨੂੰ ਵੱਢੀ ਜਾਂਦਾ ਇਸੇ ਤਰ੍ਹਾਂ ਜਿਹੜਾ ਨਾ ਜਿਹਨੂੰ ਲੋਭ ਆ ਚੰਬੜੇ ਲੋਭੀ ਆਦਮੀ ਵੀ ਜਿਹੜਾ ਹੈ ਉਹਦੇ ਬਾਰੇ ਕਹਿੰਦੇ ਨਾ ਤੁਹਾਨੂੰ ਮਿੱਤਰਾਂ ਦਾ ਹੀ ਫਿਰ ਕੋਈ ਰਹਿ ਜਾਂਦਾ ਮਿੱਤਰ ਧੋਈ ਵੀ ਕਰਦਾ ਕਾਬੂ ਕੋਈ ਆ ਜਾਵੇ ਸੀ ਹਰੇਕ ਨੂੰ ਨਿਚੋੜ ਹੀ ਜਾਣਾ ਪਰਵਾਹ ਨਹੀਂ ਕਰਨੀ ਠੱਗੀ ਮਾਰੀ ਜਾਣੀ ਹੈ ਨਾ ਤਾਂ ਮਿੱਤਰਾਂ ਦਾ ਹੀ ਲਿਹਾਜ ਨਾ ਚਿਸ਼ਤਨ ਤੇ ਨਾ ਇਸ਼ਟ ਦੇਵ ਸੋ ਕਿਸੇ ਮਹਾਤਮਾ ਦਾ ਹੀ ਲਿਹਾਜ ਤੇ ਨਾ ਗੁਰੂ ਘਰ ਦਾ ਹੀ ਲਿਹਾਜ ਗੁਰੂ ਘਰ ਦੀਆਂ ਗੋਲਕਾਂ ਵੀ ਭੰਨ ਲਓ ਪਰਵਾਹ ਨਹੀਂ ਵੇਖੀ ਜਾਊ ਇਸੇ ਤਰ੍ਹਾਂ ਗੁਰੂ ਘਰ ਵਿੱਚੋਂ ਵੀ ਚੋਰੀਆਂ ਕਰਨੀਆਂ ਸੋ ਇਸ਼ਟ ਦੇਵ ਦੀ ਵੀ ਪਰਵਾਹ ਨਹੀਂ ਬਾਂਧਵ ਸੰਬੰਧੀਆਂ ਨਾਲ ਵੀ ਲਿਹਾਜ ਨਹੀਂ ਕਰਨਾ ਕੋਈ ਆਇਆ ਰਗੜ ਲੈਣਾ ਹੈ ਸੋ ਉਹਨੂੰ ਵੀ ਨਹੀਂ ਛੱਡਣਾ ਸੰਬੰਧੀਆਂ ਨਾਲ ਵੀ ਕੋਈ ਲਿਹਾਜ ਨਹੀਂ ਮਾਤਾ ਤੇ ਪਿਤਾ ਨਾਲ ਵੀ ਧੋਖਾ ਕਰਨਾ ਹੈ ਮਾਂ ਪਿਓ ਦਾ ਸਕਬ ਨਹੀਂ ਉਹ ਬਣਦਾ
ਕਰਨ
ਸਭ ਲੱਜਿਆ ਤੇਰੇ ਤਾਂ ਨਹੀਂ ਹੈ ਲੱਜਿਆ ਨੱਚ ਨਹੀਂ ਕਿਸੇ ਦੀ ਲੱਜਿਆ ਨਾ ਤੈਨੂੰ ਸ਼ਰਮ ਹੈ ਮਿੱਤਰਾਂ ਦੀ ਨਾ ਸ਼ਰਮ ਹੈ ਇਸ਼ਟ ਦੇਵਤਿਆਂ ਦੀ ਨਾ ਤੈਨੂੰ ਸ਼ਰਮ ਹੈ ਸੰਬੰਧੀਆਂ ਦੀ ਨਾ ਮਾਤਾ ਪਿਤਾ ਦੀ ਤੈਨੂੰ ਕੋਈ ਸ਼ਰਮ ਲੱਜਿਆ ਹੈ ਲੋਭੀਆ
ਕਰਨ ਕ੍ਰੋਧ ਅਖਾਦਿਆ
ਅਕਰਨ ਕ੍ਰੋਧ ਨਾ ਕਰਨ ਵਾਲੇ ਕੰਮਾਂ ਨੂੰ ਵੀ ਕਰਦਾ ਹੈ ਜਿਹੜੇ ਨਹੀਂ ਨਾ ਕਰਨੇ ਚਾਹੀਦੇ ਉਹ ਕੰਮ ਵੀ ਕਰਦਾ ਹੈ ਝੂਠੀਆਂ ਸਮਾਂ ਠੱਗੀ ਸੋ ਐਵੇਂ ਹੀ ਝੂਠੇ ਵਹਿਦੇ ਮੁੱਕਰ ਜਾਣਾ ਫਿਰ ਨਾ ਕਰਨ ਵਾਲੇ ਕੰਮਾਂ ਨੂੰ ਵੀ ਕਰਦਾ ਹੈ ਅਖਾਦਿਆ ਖਾਦਿਆ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਖਾਈ ਜਾਂਦਾ ਲੋਭ ਵਿੱਚ ਆ ਕੇ ਜੇ ਕੀ ਕਰਦੇ ਉਹਦੇ ਕੋਲ ਮਤਲਬ ਲੈਣਾ ਸੀ ਉਹਦੇ ਕੋਲ ਗਏ ਸੀ ਜੇ ਉਹਦੀ ਦਿੱਤੀ ਚੀਜ਼ ਨਾ ਖਾਂਦੇ ਉਹਨੇ ਨਫ਼ਰਤ ਕਰਨੀ ਸੀ ਫਿਰ ਕੀ ਬਣਦਾ ਸੋ ਲਾਲਚ ਪੈਦਾ ਕਰਨ ਵਾਸਤੇ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਵੀ ਖਾਣ ਲੱਗ ਪੈਂਦੇ ਸੋ ਅੰਗਰੇਜ਼ਾਂ ਦੇ ਸਮੇਂ ਵੱਡੇ ਵੱਡੇ ਸਰਦਾਰ ਕਹਾਉਣ ਵਾਲੇ ਮੋਟਾ ਮਾਸ ਕਹਿੰਦੇ ਕਿ ਉਹਨਾਂ ਦੇ ਨਾਲ ਬਹਿ ਕੇ ਖਾ ਜਾਇਆ ਕਰਦੇ ਅੰਗਰੇਜ਼ਾਂ ਨੂੰ ਅਖੇ ਉਹਨਾਂ ਦੇ ਜੀ ਹਜ਼ੂਰੀਏ ਬਣ ਕੇ ਉਹਨਾਂ ਨੂੰ ਖੁਸ਼ ਰੱਖਣਾ ਹੈ ਇਹ ਉਹ ਨਾਲ ਖਾਣ ਵਾਲੀਆਂ ਚੀਜ਼ਾਂ ਨੇ ਵੀ ਲਾਲਚ ਵਿੱਚ ਆ ਕੇ ਖਾ ਗਏ ਇਹ ਵੀ ਇੱਕ ਲੋਭ ਹੈ ਨਾ ਪਤਾ ਇੱਥੇ ਕਈਆਂ ਨੇ ਦੱਸਿਆ ਹੈ ਸੋ ਕਹਿੰਦੇ ਅਸੀਂ ਤਾਂ ਮਾਸ ਜਾਣ ਕੇ ਖਾਧਾ ਸੀ ਚੰਗਾ ਹੋਵੇਗਾ ਪਰ ਉਹ ਗਊ ਦਾ ਮਾਸ ਨਿਕਲਿਆ ਪਿਛਲੀ ਵਾਰੀ ਕਿੰਨਿਆਂ ਨੇ ਇਹ ਗੱਲ ਇੱਥੇ ਕਹੀ ਹੈ ਇਸ ਵਾਸਤੇ ਨਿਯਮ ਪੁਆਤ ਤਾਂ ਪੱਕਾ ਕਿ ਕਿਧਰੇ ਵੀ ਮਾਸ ਖਾਣਾ ਹੀ ਭਾਵੇਂ ਕੁਰੈਤ ਹੈ ਕੇਵਲ ਹਲਾਲ ਪਰ ਮਾਸ ਖਾਣ ਦੀ ਆਗਿਆ ਕਿਤੇ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਮਨਾ ਕੀਤਾ ਹੈ ਜੋ ਸਭ ਮੈਂ ਇਹ ਖੁਦਾਇਕ ਹੈ ਤਾਂ ਤੋ ਕਿਉਂ ਮੁਰਗੀ ਮਾਰੇ ਮਹਾਂ ਕਸਾਰ ਛੁਰੀ ਸੱਚ ਪਾਈ ਤੇ ਇੰਨਾ ਲਾਲਚ ਖਾਣ ਦਾ ਤੋ ਮੋਟੇ ਮਾਸ ਤੱਕ ਖਾਣ ਤੱਕ ਚਲੇ ਜਾਣਾ ਫਿਰ ਇਹੋ ਜਿਹੇ ਖਾਣ ਨਾਲ ਐਵੇਂ ਨਹੀਂ ਚੰਗੇ ਸਾ ਖਾਣਾ ਖੁਸ਼ੀ ਖੁਆਰ ਜਿਤ ਖਾਧਿਆ ਤਲ ਪੀੜੀਆ ਮਨ ਮੈਂ ਚੱਲਿਆ ਵਿਕਾਰ ਸੋ ਇਹੋ ਜਿਹੇ ਖਾਣ ਤੋਂ ਕੀ ਕਹੀਏ ਤਿਗ ਕਹੀਏ ਸੋ ਇਸ ਵਾਸਤੇ ਨਹੀਂ ਖਾਣਾ ਪਰ ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾ ਗਿਆ ਅੱਗੇ
ਸਾਜਨ ਸਾਜ ਸਮਝਿਆ
ਨਾ ਖਾਣ ਵਾਲੀ ਚੀਜ਼ ਕੀ ਹੈ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਦਾ ਹੈ ਬਗਾਨਾ ਹੱਕ ਸੂਰ ਤੇ ਗਾਂ ਦੇ ਮਾਸ ਦੀ ਨਿਆਈ ਹੈ ਨਹੀਂ ਖਾਣਾ ਲਾਲਚ ਵਿੱਚ ਆ ਕੇ ਉਹ ਵੀ ਖਾਈ ਜਾਂਦਾ ਹੈ ਊੜ ਬੋਲ ਮੁਰਦਾਰ ਖਾਏ ਝੂਠ ਬੋਲ ਕੇ ਖਾਣਾ ਇੱਕ ਮਰੀ ਹੋਈ ਚੀਜ਼ ਨੂੰ ਖਾਣਾ ਮਰਿਆ ਕੁੱਤਾ ਜਿਹੜਾ ਬਦਬੂ ਜਿਸ ਦੇ ਵਿੱਚ ਆਉਂਦੀ ਹੈ ਉਹ ਖਾਣਾ ਪਰਾਇਆ ਹੱਕ ਜਿਹੜਾ ਝੂਠ ਬੋਲ ਕੇ ਖਾਣਾ ਨਾ ਖਾਣ ਵਾਲੀ ਚੀਜ਼ ਹੈ ਉਹਨੂੰ ਵੀ ਖਾ ਗਏ ਸੋ ਨਾ ਹਾਂਜੀ ਅਸਾਜਿਅੰ ਸਾਜ ਸਮਝਿਆ ਸੋ ਅਸਾਜੇ ਨਾ ਸਜਾਉਣ ਵਾਲੀਆਂ ਚੀਜ਼ਾਂ ਨੂੰ ਸਜਾ ਲੈਂਦਾ ਸਰੀਰ ਤੇ। ਅੰਗਰੇਜ਼ਾਂ ਨੂੰ ਖੁਸ਼ ਕਰਨ ਵਾਸਤੇ ਕਈਆਂ ਨੇ ਕਿਸੇ ਮੌਕੇ ਤੇ ਟੋਪ ਸਿਰ ਤੇ ਲੈ ਲਏ ਸੀ, ਪਰ ਜਿਹੜੇ ਤਿਆਰਪੁਰ ਤਿਆਰ ਸਿੰਘ ਸਨ ਉਹ ਗੋਲੀ ਨਾਲ ਭਾਵੇਂ ਉਡਾਏ ਗਏ ਪਰ ਪਰਵਾਹ ਨਾ ਕੀਤੀ। ਕਹਿੰਦੇ ਟੋਪ ਨਹੀਂ ਸਿਰ ਤੇ ਲਵਾਂਗੇ, ਨਹੀਂ ਇਹ ਗ੍ਰਹਿਣ ਕਰਾਂਗੇ। ਲਾਲਚ ਵਿੱਚ ਆ ਕਰਕੇ ਨਾ ਸਜਾਉਣ ਵਾਲੀਆਂ ਚੀਜ਼ਾਂ ਵੀ ਸਜਾ ਲੈਂਦਾ ਹੈ। ਸਮਕ ਅਜਾਏ ਹਨ ਇਹ ਸਮਾਏ ਹੋਏ ਸਾਰੇ ਵਿੱਚ ਇਹ ਔਗਣ, ਤੇ ਜਿਹੜੇ ਅਜਿੱਤ ਹਨ ਬਸ ਇਹ ਜਾਣ ਲਾ ਕਿ ਇਹ ਅਸਾਜੇ ਸਾਜ ਸਮਝਿਆ। ਸੋ ਨਾ ਸਜਾਉਣ ਵਾਲੀਆਂ ਚੀਜ਼ਾਂ ਨੂੰ ਵੀ ਸਜਾਉਣ ਲੱਗ ਪੈਂਦਾ, ਤੂੰ ਨਾ ਪਹਿਰਨ ਵਾਲੀਆਂ ਚੀਜ਼ਾਂ ਨੂੰ ਪਹਿਰਨ ਲੱਗ ਜਾਂਦਾ। ਲਾਲਚ ਵਿੱਚ ਆ ਕਰਕੇ ਸਮ ਸਾਰਿਆਂ ਨੇ ਤਾਂ ਜਾਇਆ ਜਿੱਤ ਲੈਣਾ ਕੀਤਾ ਹੈ। ਲੋਭ ਨੇ ਜਾਣਨਾ ਕਰੋ
ਤਰਾਹੇ ਤਰਾਹੇ ਸ਼ਰਨ ਸਵਾਮੀ,
ਸਵਾਮੀ ਮਾਲਕ ਤੇਰੀ ਸ਼ਰਨ ਹਾਂ, ਤਰਾਹੇ ਤਰਾਹੇ ਰੱਖਿਆ ਕਰੋ, ਰੱਖਿਆ ਕਰੋ, ਸਹਾਇਤਾ ਕਰੋ, ਸਹਾਇਤਾ ਕਰੋ, ਤੁਹਾਡੀ ਸ਼ਰਨ ਹਾਂ।
ਵਿਗਿਆਪਿਤ ਨਾਨਕ ਹਰ ਨਰ ਹਰ ਹੈ,
ਹੇ ਸੱਚੇ ਪਾਤਸ਼ਾਹ ਆਪ ਸਾਰਿਆਂ ਦੇ ਪਿਤਾ ਰੂਪ ਹੋ, ਅਪਰੋਕਸ਼ ਗਿਆਨ ਦੀ ਦਾਤ ਬਖਸ਼ਣ ਵਾਲੇ ਹੋ। ਵਿਗਿਆਪਿਤ ਨਾਨਕ ਹਰ ਨਰ ਹਰ ਹੈ, ਹੇ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਜੀ ਆਪ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਰੱਖਿਆ ਕਰੋ, ਰੱਖਿਆ ਕਰੋ ਆਪ।
ਹੇ ਜਨਮ ਮਰਨ ਮੂਲੰ,
ਸੋ ਹੁਣ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ ਆਪ ਗਰੀਬ ਨਵਾਜ ਹੰਕਾਰ ਦੇ ਤਾਈਂ, ਸੋ ਇਹ ਹੰਕਾਰ ਤੂੰ ਜੰਮਣ ਤੇ ਮਰਨ ਦਾ ਮੁੱਢ ਹੈ। ਜਿਹੜਾ ਕੋਈ ਹੰਕਾਰ ਨਹੀਂ ਕਰਦਾ ਉਹ ਜੰਮਣ ਮਰਨ ਵਿੱਚ ਨਹੀਂ ਆਵੇਗਾ, ਜਿਹੜਾ ਕੋਈ ਹੰਕਾਰੀ ਆਦਮੀ ਉਹ ਜੰਮਣ ਮਰਨ ਵਿੱਚ ਜ਼ਰੂਰ ਆਵੇਗਾ। ਸੋ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਜਦੋਂ ਤੱਕ ਹਮੈ ਅੰਦਰ ਤਦੋਂ ਤੱਕ ਆਉਣਾ ਜਾਣਾ ਜੰਮਣਾ ਮਰਨਾ ਬਣਿਆ ਰਹਿੰਦਾ ਹੈ। ਇਸ ਵਾਸਤੇ ਸੋ ਸੱਚੇ ਪਾਤਸ਼ਾਹ ਫਰਮਾਉਂਦੇ ਹਨ
ਹੇ ਜਨਮ ਮਰਨ ਮੂਲੰ,
ਹੇ ਜੰਮਣ ਮਰਨ ਦਾ ਮੁੱਢ, ਹੇ ਜੰਮਣ ਮਰਨ ਦਾ ਕਾਰਨ, ਹੇ ਅਹੰਕਾਰ,
ਅਹੰਕਾਰ ਪਾਪਾਤਮਾ,
ਹੇ ਅਹੰਕਾਰੀ, ਹੇ ਅਹੰਕਾਰ ਤੂੰ ਬੜੇ ਪਾਪੀ ਮਨ ਵਾਲਾ ਹੈ, ਪਾਪ ਆਤਮਾ, ਤੇ ਜਿਸ ਹਿਰਦੇ ਵਿੱਚ ਤੂੰ ਆ ਜਾਂਦਾ ਉਸ ਦੀ ਆਤਮਾ ਨੂੰ ਵੀ ਪਾਪੀ ਬਣਾ ਦਿੰਦਾ। ਅਹੰਕਾਰੀ ਆਦਮੀ ਨੂੰ ਕੋਈ ਸੋਚਦਾ ਨਹੀਂ, ਸੋ ਅਹੰਕਾਰ ਪਾਪਾਤਮਾ, ਬੜਾ ਤੂੰ ਪਾਪੀ ਆਤਮਾ ਵਾਲਾ ਹੈ, ਬਹੁਤ ਛੋਟੇ ਮਨ ਵਾਲਾ ਹੈ, ਜਿਸ ਹਿਰਦੇ ਵਿੱਚ ਆ ਜਾਂਦਾ ਉਹਨਾਂ ਦੀ ਆਤਮਾ ਨੂੰ ਵੀ ਪਾਪੀ ਬਣਾ ਦਿੰਦਾ ਹੈ।
ਮਿੱਤਰੰਤ ਜੰਤ ਸਤਰੰਗ ਦ੍ਰਿੜੰਤ,
ਜਿਹੜੇ ਮਿੱਤਰ ਨੇ ਨਾ ਮਿੱਤਰ ਉਹਨਾਂ ਨੂੰ ਤੂੰ ਛੁਡਾ ਦਿੰਦਾ ਹੈ, ਹੰਕਾਰ ਵਿੱਚ ਆ ਕੇ ਛੱਡ ਦਿੰਦਾ, ਮਿੱਤਰਾਂ ਨੂੰ ਪਰਵਾਹ ਨਹੀਂ, ਹੁਣ ਮੈਨੂੰ ਕੀ ਲੋੜ ਹੈ ਕਿਸੇ ਦੀ। ਸੋ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਹਿਰਦੇ ਵਿੱਚ ਦ੍ਰਿੜ ਕਰਵਾ ਦਿੰਦਾ ਹੈ। ਮਿੱਤਰ ਪੁਣੇ ਵਾਲੇ ਕਿਹੜੇ ਸੁਭਾਅ ਨੇ, ਮਿੱਤਰ ਕੌਣ ਹੈ ਜਿਹੜੇ ਸ਼ੁਭ ਗੁਣ ਨੇ, ਉਹਨਾਂ ਨੂੰ ਤੂੰ ਛੁਡਾ ਦਿੰਦਾ ਹੈ। ਸੋ ਮਿੱਤਰ ਤਾਂ ਸਾਡੇ ਸ਼ੁਭ ਗੁਣ ਹੀ ਨੇ ਨਾ, ਜਿਹਨਾਂ ਨੇ ਲੋਕ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਨੀ ਹੈ। ਸੋ ਸ਼ੁਭ ਗੁਣਾਂ ਰੂਪੀ ਮਿੱਤਰਾਂ ਨੂੰ ਤਾਂ ਤੂੰ ਛੁਡਾ ਦਿੰਦਾ ਹੈ, ਤੇ ਦੁਸ਼ਮਣ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਤੂੰ ਹਿਰਦੇ ਚ ਦ੍ਰਿੜ ਕਰਵਾ ਦਿੰਦਾ ਹੈ। ਸੋ ਐਸਾ ਤੂੰ ਖੋਟੇ ਸੁਭਾਅ ਵਾਲਾ ਹੈ।
ਅਨੇਕ ਮਾਇਆ ਵਿਸਤੀਰਨ ਹੈ,
ਅਨੇਕ ਪ੍ਰਕਾਰ ਦੀ ਮਾਇਆ ਦੀਆਂ ਫਲਾਵਟਾਂ ਵਿੱਚ ਪਾ ਦਿੰਦਾ ਹੈ, ਬਹੁਤ ਹੀ ਮਾਇਆ ਦੀ ਫਲਾਵਟ ਵਿੱਚ ਪਾ ਕੇ ਪਰਮੇਸ਼ੁਰ ਨੂੰ ਤੂੰ ਭੁਲਾ ਦੇਣ ਵਾਲਾ ਹੈ, ਆਤਮਾ ਨੂੰ ਪਾਪੀ ਬਣਾਉਣ ਵਾਲਾ ਹੈ, ਅਨੇਕ ਪ੍ਰਕਾਰ ਦੀ ਮਾਇਆ ਦੀ ਫਲਾਵਟ ਵਿੱਚ ਪਾ ਕਰਕੇ।
ਆਵੰਤ ਜਾਵੰਤ ਥਕੰਤ ਜੀਆ,
ਸੋ ਆਉਂਦੇ ਨੇ ਜੀਵ, ਜਾਵੰਤ ਜਾਂਦੇ ਨੇ ਜੀਵ, ਮਰ ਕੇ ਥੱਕ ਜਾਂਦੇ ਹਨ, ਤੇਰੀ ਕੁਸੰਗਤ ਕਰਕੇ ਜੰਮ ਕੇ ਆਉਂਦੇ ਹੋਏ ਮਰ ਕੇ ਜਾਂਦੇ ਹੋਏ, ਸੋ ਇਹ ਮਰਦੇ ਹਨ ਜਿਹੜੇ ਜੀਵਨ ਤੇਰੀ ਕੁਸੰਗਤ ਕਰਕੇ।
ਦੁੱਖ ਸੁੱਖ ਬਹੁ ਭੋਗਣ ਹੈ,
ਸੋ ਅਨੇਕ ਪ੍ਰਕਾਰ ਦੇ ਦੁੱਖ ਵੀ ਭੋਗਦੇ ਨੇ, ਸੋ ਇਸ ਪ੍ਰਕਾਰ ਤੇ ਸੁੱਖ ਵੀ ਬੜੇ ਭੋਗਦੇ ਹਨ। ਵਿਗਿਆਪਤ ਨਾਮ ਬੇਨਤੀ ਦਾ ਹੈ, ਸੋ ਪਿੱਛੇ ਅੱਖਰ ਹੈ ਵਿਗਿਆਪਤ ਨਾਨਕ ਹਰ ਨਰ ਹਰ ਹੈ, ਹੇ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਜੀ, ਤੇਰੇ ਚਰਨਾਂ ਵਿੱਚ ਵਿਗਿਆਪਤ ਬੇਨਤੀ ਕਰਦੇ ਹਾਂ, ਰੱਖਿਆ ਕਰੋ, ਰੱਖਿਆ ਕਰੋ। ਸੋ ਇਸ ਪ੍ਰਕਾਰ ਅਨੇਕ ਪ੍ਰਕਾਰ ਦੀਆਂ ਮਾਇਆ ਦੀਆਂ ਫਲਾਵਟਾਂ ਵਿੱਚ ਇਹ ਤੂੰ ਹੰਕਾਰ ਪਾ ਦਿੰਦਾ ਹੈ। ਆਉਂਦੇ ਨੇ ਜੰਮ ਕੇ ਮਰ ਕੇ ਜਾਂਦੇ ਨੇ ਜੀਵ, ਸੋ ਥੱਕ ਜਾਂਦੇ ਹਨ 84 ਦੇ ਗੇੜੇ ਵਿੱਚ।
ਦੁੱਖ ਸੁੱਖ ਬਹੁ ਭੋਗਣੇ ਹੈ,
ਸੋ ਸੁੱਖ ਤਾਂ ਕੀ, ਬਹੁਤੇ ਦੁੱਖ ਹੀ ਭੋਗਣੇ ਪੈਂਦੇ ਨੇ ਤੇਰੀ ਕੁਸੰਗਤ ਕਰਕੇ। ਸੋ ਹੰਕਾਰ ਵਿੱਚ ਆ ਕੇ ਵਿਸ਼ੇ ਸੁੱਖ ਬਹੁਤ ਭੋਗਦੇ ਨੇ, ਜਿਹੜੇ ਵਿਸ਼ੇ ਦੇ ਸੁੱਖਾਂ ਨੂੰ ਬਹੁਤ ਤਾਂ ਭੋਗਦੇ ਨੇ, ਉਹਨਾਂ ਕਰਕੇ ਫਿਰ ਦੁੱਖ ਭੋਗਣਾ ਪੈਂਦਾ ਹੈ।
ਭ੍ਰਮ ਭਿਆਨ ਉਦਿਆਨ ਰਮਣ,
ਸੋ ਬੜਾ ਭਿਆਨਕ ਭਰਮ ਤੂੰ ਪਾ ਦਿੰਦਾ ਹੈ, ਤੇ ਉਜਾੜ ਦੇ ਵਿੱਚ ਤੂੰ ਰਮਣ ਵਿੱਚ ਰੌਣਾ ਕਰਦਾ ਹੈ, ਉਜਾੜਾਂ ਵਿੱਚ ਸੰਸਾਰ ਰੂਪੀ ਉਜਾੜ ਵਿੱਚ ਉਹਨਾਂ ਨੂੰ ਵਿਚਰਨਾ ਪੈਂਦਾ ਹੈ। ਸੋ ਇਸ ਪ੍ਰਕਾਰ ਬੜੇ ਭਿਆਨਕ ਭਰਮ ਦੇ ਵਿੱਚ ਤੂੰ ਪਾ ਦੇਣ ਵਾਲਾ ਹੈ।
ਮਹਾਂ ਵਿਕਟ ਅਸਾਦ ਰੋਗਣ ਹੈ,
ਮਹਾਂ ਵੱਡਾ ਹੀ ਭਾਰੀ ਬੇਕਟ ਜਿਹੜਾ ਨਾ ਕੱਟਿਆ ਜਾਵੇ, ਨਾ ਕੱਟੇ ਜਾਣ ਵਾਲਾ ਤੇ ਆਸਾਦ ਜੀ ਦਾ ਕੋਈ ਇਲਾਜ ਨਾ ਹੋਵੇ। ਮਹਾਂਬਿਕਤ ਆਸਾਦ ਰੋਗਣਾ, ਨਾ ਕੱਟੇ ਜਾਣ ਵਾਲਾ ਨਾ ਸਾਧੇ ਜਾਣ ਵਾਲਾ ਬੇਇਲਾਜ ਰੋਗ ਹੈ। ਤੂੰ ਤੇਰਾ ਕੋਈ ਇਲਾਜ ਨਹੀਂ, ਤੂੰ ਨਾ ਕੱਟੇ ਜਾਣ ਵਾਲਾ ਰੋਗ ਹੈ।
ਵੈਦਿਅੰ ਪਾਰ ਬ੍ਰਹਮ ਪਰਮੇਸ਼ਰ,
ਪਰ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਸਤਿਗੁਰੂ ਨਾਨਕ ਸਾਹਿਬ ਜੀ ਵੈਦ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵਾ, ਕਾਟਾ ਜਮ ਕੀ ਫੰਦਾ।
ਆਰਾਧ ਨਾਨਕ ਹਰ ਹਰ ਹਰੇ,
ਉਹ ਜਿਹੜਾ ਹਰੇਕ ਨੂੰ ਹਰਾ ਭਰੇ ਕਰਨ ਵਾਲਾ ਦੁੱਖਾਂ ਦਾ ਹਾਰ ਕਹਾਰੀਆ, ਉਹਨੂੰ ਭਾਈ ਚੇਤੇ ਕਰੀਏ। ਉਹਨੇ ਸਾਡੇ ਹਕੀਮ ਤੇ ਵੈਦ, ਉਹ ਕਿਰਪਾ ਕਰਕੇ ਪੰਜਾਂ ਵਿਕਾਰਾਂ ਤੋਂ ਬਚਾਉਣਗੇ। ਉਹਨਾਂ ਦੀ ਸਹਾਇਤਾ ਵਾਸਤੇ ਬੇਨਤੀ ਕਰੀਏ।
ਪ੍ਰਾਣਨਾਥ ਗੋਬਿੰਦ ਹੈ,
ਹੇ ਪ੍ਰਾਣਾਂ ਦੇ ਮਾਲਕ, ਸੋ ਸਾਡੇ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ,
ਕਿਰਪਾ ਨਿਧਾਨ ਜਗਤ ਗੁਰੂ,
ਹੇ ਕਿਰਪਾ ਦੇ ਖਜ਼ਾਨੇ ਹੋ, ਹੇ ਜਗਤ ਦੇ ਗੁਰੂ, ਸਾਰੇ ਸੰਸਾਰ ਦੇ ਗੁਰੂ ਜੀ,
ਹੇ ਸੰਸਾਰ ਤਾਪ ਹਰਨ ਹੈ,
ਹੇ ਸਾਰੇ ਸੰਸਾਰ ਦੇ ਤਾਪ ਨੂੰ ਨਾਸ ਕਰਨ ਵਾਲੇ, ਆਦਿ ਵਿਆਦੀ ਉਪਾਧੀ ਸਭ ਤਾਪਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਜੀ,
ਕਰੁਣਾ ਮੈਂ ਸਭ ਦੁੱਖ ਹਰੋ,
ਕਰੁਣਾ ਮੈਂ, ਹੇ ਕਿਰਪਾਲੂ ਸਰੂਪ, ਮੈਂ ਨਾਮ ਸਰੂਪ, ਹੇ ਕਿਰਪਾਲੂ ਸਰੂਪ ਜੀ, ਸਾਰੇ ਪ੍ਰਕਾਰ ਦੇ ਦੁੱਖ ਸਾਡੇ ਹਰੋ ਮੇਟ ਤੇ ਆਪ ਕਿਰਪਾ ਕਰੋ।
ਹੇ ਸ਼ਰਨ ਯੋਗ ਦਇਆਲ ਹੈ,
ਹੇ ਸ਼ਰਨ ਪਿਆ ਦੀ ਰੱਖਿਆ ਕਰਨ ਦੇ ਯੋਗ ਲਾਇਕ, ਹੇ ਦਿਆਲੂ ਪਰਮੇਸ਼ਰ ਦਇਆ ਦੇ ਘਰ,
ਦੀਨਾ ਨਾਥ ਮਾਇਆ ਕਰੋ,
ਹੇ ਦੀਨਾ ਗਰੀਬਾਂ ਦੇ ਨਾਥ ਮਾਲਕ ਸਵਾਮੀ ਜੀ, ਸਾਡੇ ਤੇ ਮਾਇਆ ਕਿਰਪਾ ਕਰੋ। ਕੀ ਚਾਹੁੰਦਾ ਹੈ ਗੁਰੂ ਕੇ ਸਿੱਖਾ?
ਸਰੀਰ ਸਵਸਥ ਖੀਣ ਸਮੇ,
ਸੱਚੇ ਪਾਤਸ਼ਾਹ ਜਦੋਂ ਸਰੀਰ ਸਾਡਾ ਸਵਸਥ ਹੋਵੇ, ਤਿਆਰਪੁਰ ਤਿਆਰ ਹੋਵੇ, ਅਰੋਗ ਹੋਵੇ, ਜਵਾਨ ਹੋਵੇ, ਕਲਿਆਣ ਸਹਿਤ ਹੋਵੇ, ਸੋ ਤਿਆਰਪੁਰ ਤਿਆਰ ਹੋਵੇ ਉਸ ਸਮੇਂ ਨੀ, ਤੇ ਜਦੋਂ ਖੀਣ ਹੋਵੇ, ਜੇ ਕੋਈ ਰੋਗ ਚੰਬੜ ਜਾਵੇ, ਜੇ ਇਹ ਕਮਜ਼ੋਰ ਹੋ ਜਾਵੇ, ਤੇ ਜੇ ਅੰਤਲਾ ਸਮਾਂ ਆਵੇ ਜਦੋਂ ਕਾਲ ਗ੍ਰਸ ਰਿਹਾ ਹੋਵੇ, ਅੰਤ ਦੇ ਸਮੇਂ ਵੀ, ਕਮਜ਼ੋਰੀ ਦੇ ਸਮੇਂ ਵੀ, ਬੁਢੇਪੇ ਦੇ ਸਮੇਂ ਵੀ, ਹੇ ਸੱਚੇ ਪਾਤਸ਼ਾਹ,
ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵ ਹੈ,
ਰਾਮ ਪਰਮੇਸ਼ਰ ਜਿਹੜਾ ਪ੍ਰੇਮ ਰੂਪੀ ਰੱਸੀ ਵਿੱਚ ਆਪਣੇ ਆਪ ਨੂੰ ਬਣਾ ਲੈਣ ਵਾਲਾ ਮਾਇਆ ਦਾ ਤਾਉਪਤੀ ਪਰਮੇਸ਼ਰ, ਉਸ ਦਾ ਨਾਮ ਚੇਤੇ ਕਰਦੇ ਰਹੀਏ। ਸਰੀਰ ਤਕੜੇ ਸਮੇਂ ਵੀ, ਤੇ ਜਦੋਂ ਸਰੀਰ ਕਮਜ਼ੋਰ ਹੋਵੇ ਉਦੋਂ ਵੀ, ਅੰਤਰੇ ਸਮੇਂ ਵੀ, ਸਾਡੇ ਤੇ ਕਿਰਪਾ ਕਰੋ ਹੇ ਪਰਮੇਸ਼ਰ ਜੀ, ਹਰ ਮੌਕੇ ਤੇ ਤੈਨੂੰ ਹੀ ਚੇਤੇ ਕਰਦੇ ਰਹੀਏ। ਮਧਿਅੰਤ ਪ੍ਰਭ ਜਾਪਣ, ਮੱਧ ਵਿੱਚ ਵੀ, ਅੰਤਲੇ ਸਮੇਂ ਵੀ, ਆਰੰਭ ਵਿੱਚ ਵੀ, ਤੈਨੂੰ ਹੀ ਚੇਤੇ ਕਰਦੇ ਰਹੀਏ। ਸਾਡੇ ਤੇ ਇਹ ਕਿਰਪਾ ਕਰੋ, ਇਹ ਬੇਨਤੀ ਕਰੀਏ।
ਚਰਨ ਕਮਲ ਸਰਣ,
ਆਪ ਜੀ ਦੇ ਚਰਨ ਕਮਲਾਂ ਦਾ ਆਸਰਾ ਸਾਨੂੰ ਕਿਰਪਾ ਕਰਕੇ ਦੇ ਦਿਓ।
ਰਮਣ ਗੋਪਾਲ ਕੀਰਤਨ ਹੈ,
ਇੱਕ ਰਮਣ ਉਚਾਰਨ ਕਰੀਏ ਤੇਰੇ ਨਾਮ ਦਾ, ਤੇ ਗੋਪਾਲ ਪਰਮੇਸ਼ਰ ਦਾ ਕੀਰਤਨ ਕਰੀਏ ਨਾਲ, ਰਮਣ ਸੁੰਦਰ ਉਚਾਰਨ ਕਰੀਏ, ਕੀਰਤਨ ਕਰੀਏ ਨਾਲ ਜੀ।
ਸਾਧ ਸੰਗੇਣ ਤਰਨ,
ਸਾਧ ਸੰਗੇਣ ਤਰਨ, ਨਾਨਕ ਹਜ਼ੂਰ ਕਹਿੰਦੇ ਨੇ ਫਿਰ ਸਾਧ ਸੰਗਤ ਚ ਮਿਲਣੇ ਕਰਕੇ ਤਰਨਾ ਹੋਵੇਗਾ।
ਮਹਾਸਾਗਰ ਭੈ ਦੁੱਤਰ ਹੈ,
ਮਹਾਂ ਵੱਡਾ ਭਾਰੀ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਨਾ, ਭੈ ਦਾ ਇੱਕ ਸੁੱਤਰ ਹੈ, ਜਿਸ ਦਾ ਤਰਨਾ ਬੜਾ ਕਠਿਨ ਹੈ, ਫਿਰ ਇਹਦੇ ਤੋਂ ਤਰ ਜਾਈਦਾ। ਸਾਧ ਸੰਗਤ ਚ ਮਿਲ ਕਰਕੇ, ਗੁਰੂ ਕਾ ਕੀਰਤਨ ਕਰਕੇ, ਵਾਹਿਗੁਰੂ ਨਾਮ ਪੁਚਾਰ ਕੇ, ਵਾਹਿਗੁਰੂ ਦੇ ਚਰਨ ਕਮਲਾਂ ਦੀ ਪੋਟ ਲੈ ਕੇ, ਪਾਇਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਬਖਸ਼ਿਸ਼ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਸੋ ਉਹ ਚਰਨ ਕਮਲਾਂ ਦੀ ਪੋਟ ਲੈਣੀ ਕਿਵੇਂ ਹੈ? ਸੋ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਹੈ। ਸੋ ਗੁਰੂ ਕੇ ਪਿਆਰਿਓ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਕੇ ਚਰਨ ਕਮਲਾਂ ਦੀ ਕੋਟ ਪ੍ਰਾਪਤ ਹੁੰਦੀ ਹੈ। ਸੋ ਉਹ ਭਰ ਕੇ ਜਹਾਜ਼ ਦੀ ਤਿਆਰੀ ਹੈ। 11 ਵਜੇ ਸਿੰਘ ਸਭਾ ਦਾਦਰ, ਗੁਰੂ ਕੀ ਕਿਰਪਾ ਨਾਲ ਗੁਰੂ ਕਾ ਖੰਡੇ ਦਾ ਅੰਮ੍ਰਿਤ ਛਕਾਇਆ ਜਾਣਾ ਹੈ। ਸੋ ਵਡਭਾਗੀਓ, ਗੁਰੂ ਵਾਲੇ ਬਣੋ, ਜਿਹੜੇ ਹੁਣ ਤੱਕ ਨਿਗੁਰੇ ਨੇ, ਉਹ ਕਿਹਦੀ ਓਟ ਆਸਰੇ ਤੇ ਚੜ੍ਹਦੀ ਕਲਾ ਵਿੱਚ ਰਹਿਣਗੇ? ਗੁਰੂ ਕਾ ਆਸਰਾ, ਗੁਰੂ ਕੀ ਓਟ ਮਨ ਵਿੱਚ ਲਓ, ਅੰਮ੍ਰਿਤ ਛਕ ਕੇ, ਸੋ ਕੁਰਹਿਤਾ ਤੋਂ ਬਚ ਕੇ, ਰਹਿਤ ਰੱਖ ਕੇ, ਫਿਰ ਆਪਾਂ ਲੋਕ ਸੁਖੀ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਚਰਨ ਕਮਲ ਸਰਣ ਰਮਣ ਗੋਪਾਲ ਕੀਰਤਨ ਹੈ, ਸਾਰ ਸੰਗੇਣ ਤਰਣ ਨਾਨਕ, ਮਹਾਸਾਗਰ ਭੈ ਦੁੱਤਰ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਰਾਹ, ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹੱਥ ਕਾਇਆ ਰੱਖਿਆ ਪਰਮੇਸ਼ਰ। ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਰ, ਸਰਬ ਰੱਖਿਆ ਗੁਰਦਿਆਲ, ਪੈ ਦੂਖ ਬਿਨਾਸਨ ਭਗਤ ਵਚਨ ਅਨਾਥ ਨਾਥੇ, ਸਰਣ ਨਾਨਕ ਪੁਰਖ ਅਚੁੱਤ। ਸਰਬ ਰੱਖਿਆ ਗੁਰਦਿਆਲ, ਪੈ ਦੂਖ ਬਿਨਾਸਨ ਭਗਤ ਵਚਨ ਅਨਾਥ ਨਾਥੇ, ਸਰਣ ਨਾਨਕ ਪੁਰਖ ਅਚੁੱਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਾਡੇ ਮੋਹ ਮਮਤਾ ਦੇ ਜਾਲ ਨੂੰ ਮੇਟਣ ਵਾਸਤੇ, ਚੁਰਾਸੀ ਦਾ ਗੇੜਾ ਕੱਟਣ ਵਾਸਤੇ, ਕੋਈ ਪ੍ਰਾਣੀ ਚੜਾਈ ਕਰ ਜਾਵੇ ਤਾਂ ਉਸਦੀ ਕਲਿਆਣ ਕਰਨ ਵਾਸਤੇ, ਜਿਸ ਕਰਕੇ ਉਸ ਦਾ ਮੋਹ ਘਰ ਵਿਚ ਸਬੰਧੀਆਂ ਵਿਚ ਪਰਿਵਾਰ ਵਿਚ ਨਾ ਰਹਿ ਜਾਵੇ, ਉਹ ਭੂਤ ਪ੍ਰੇਤ ਬਣ ਕੇ ਦੁਬਾਰਾ ਉਹਨਾਂ ਘਰਾਂ ਵਿਚ ਨਾ ਭਟਕਦਾ ਰਹਿ, ਤੋ ਉਹ ਕਲਿਆਣ ਕਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਤੁਰਕੀ ਬਾਣੀ ਸਹਿਰ ਕੀਰਤੀ ਦੇ ਪਵਿੱਤਰ ਸਲੋਕ ਆਪ ਫਰਮਾ ਰਹੇ ਹਨ। ਸਾਰੀ ਬਾਣੀ ਅੰਮ੍ਰਿਤ ਰੂਪ ਹੈ, ਗੁਰੂ ਸਰੂਪ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਫਰਮਾਉਂਦੇ ਨੇ, ਸਾਚੀ ਬਾਣੀ ਮਿੱਠੀ ਅੰਮ੍ਰਿਤਧਾਰ, ਜਿਸ ਪੀਤੀ ਤਿਸ ਮੋਖ ਦੁਆਰ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸਮੇਂ ਸਮੇਂ ਦੀ ਸਫਲਤਾ ਵਾਸਤੇ ਵੀ ਵਿਸ਼ੇਸ਼ ਬਾਣੀਆਂ ਦਾ ਉਚਾਰਨ ਕੀਤਾ ਹੈ। ਜਿਵੇਂ ਵਿਆਹ ਸ਼ਾਦੀ ਦੇ ਮੌਕੇ ਤੇ ਲੋਕ ਇਸਤਰੀਆਂ ਗੰਦੇ ਗਾਣੇ ਘੋੜੀਆਂ ਗਾਉਂਦੀਆਂ ਸਨ, ਉਸ ਸਮੇਂ ਨੂੰ ਸੁਹਾਵਣਾ ਬਣਾਉਣ ਵਾਸਤੇ ਵਡਹੰਸ ਰਾਗ ਦੇ ਵਿਚ ਚੌਥੇ ਪਾਤਸ਼ਾਹ ਜੀ ਨੇ ਘੋੜੀਆਂ ਬਾਣੀ ਉਚਾਰੀ ਹੈ। ਇਸ ਬਾਣੀ ਦਾ ਪਾਠ ਕੀਰਤਨ ਉਸ ਸਮੇਂ ਕਰੋ, ਆਨੰਦ ਕਾਰਜ ਦੇ ਸਮੇਂ ਤੇ ਹਰ ਪਹਿਲੇ ਦੀ ਲਾਭ ਪ੍ਰਵਿਰਤੀ ਕਰਨ ਦੜਾਇਆ ਬਲਰਾਮ ਜੀ ਬਖਸ਼ਿਸ਼ ਕੀਤੀ। ਇਸੇ ਤਰ੍ਹਾਂ ਕੋਈ ਬਾਲਕ ਜਨਮੇ ਤਾਂ ਉਸ ਸਮੇਂ ਵਾਹਿਗੁਰੂ ਦੀ ਸ਼ੁਕਰਗੁਜ਼ਾਰੀ ਵਜੋਂ ਅਨੁਵਾਦ ਵਜੋਂ ਸਤਿਗੁਰ ਸਾਚਾ ਦੀਆ ਭੇਜ ਚਿਰ ਜੀਵਨ ਉਪਜਿਆ ਸੰਯੋਗ, ਬੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਪੁੱਛਾ ਕਿੰਨੀ ਦਾਤ, ਇਹ ਸ਼ਬਦ ਪੜ੍ਹੇ ਜਾਂਦੇ ਹਨ। ਇਸੇ ਤਰ੍ਹਾਂ ਕੋਈ ਚੜ੍ਹਾਈ ਕਰ ਜਾਵੇ ਤਾਂ ਉਸ ਤੋਂ ਬਾਅਦ ਅਲਾਣੀਆਂ ਦਾ ਪਾਠ ਕੀਤਾ ਜਾਂਦਾ ਹੈ, ਹੋਰ ਰੋਣਾ ਪਿੱਟਣਾ ਬਿਲਕੁਲ ਗੁਰੂ ਘਰ ਵਿਚ ਮਨਾ ਹੈ। ਉਸ ਪ੍ਰਾਣੀ ਦੀ ਕਲਿਆਣ ਕਰਨ ਵਾਸਤੇ ਇਹ ਸੱਚੇ ਪਾਤਸ਼ਾਹ ਜੀ ਨੇ ਬਾਣੀ ਫਰਮਾਈ। ਇਸੇ ਤਰ੍ਹਾਂ ਜਿਵੇਂ ਹੋਰ ਮਤਾਂ ਵਿਚ ਇੱਥੇ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਉਸ ਦੀ ਕਲਿਆਣ ਵਾਸਤੇ ਕੋਈ ਗੜ ਪੁਰਾਣ ਦਾ ਪਾਠ ਕਰਾਉਂਦਾ ਹੈ, ਕੋਈ ਹੋਰ ਪਾਠ ਕਰਾਉਂਦੇ ਨੇ, ਉਹਨਾਂ ਦੇ ਮਤ ਅਨੁਸਾਰ ਉਹ ਠੀਕ ਹਨ। ਪਰ ਗੁਰੂ ਘਰ ਦੇ ਵਿਚ ਕਿਸੇ ਪ੍ਰਾਣੀ ਦੇ ਚੜ੍ਹਾਈ ਤੋਂ ਬਾਅਦ ਉਸਦੀ ਕਲਿਆਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਹਿਜ ਕਿਰਤੀ ਦੇ ਸਲੋਕ ਫਰਮਾਏ ਹਨ। ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ, ਜਿੱਥੇ ਉਹਨੇ ਚੜ੍ਹਾਈ ਕੀਤੀ ਹੈ ਉੱਥੇ 10 ਦਿਨਾਂ ਦੇ ਵਿਚ ਸਹਿਜ ਕਿਰਤੀ ਦੇ ਇਹਨਾਂ ਸਾਰੇ ਸਲੋਕਾਂ ਦੀ ਕਥਾ ਇੱਕ ਟਾਈਮ ਤੇ ਕਰਨੀ ਹੈ। ਦੂਸਰੇ ਟਾਈਮ ਜੋ ਜੈਤ ਕਦੀ ਦੀ ਵਾਰ ਹਜ਼ੂਰ ਨੇ ਫਰਮਾਈ ਹੈ ਪੰਜਵੇਂ ਪਾਤਸ਼ਾਹ ਜੀ ਨੇ, ਉੱਥੇ 2-2 ਸਲੋਕਾਂ ਦੀ ਕਥਾ ਕਰਨੀ ਹੈ। ਉੱਥੇ 5 ਬਾਣੀਆਂ ਦਾ ਦਿਨ ਸੁਨੇਮ ਹੋਵੇ, ਆਸਾ ਦੀ ਵਾਰ ਦਾ ਕੀਰਤਨ ਹੋਵੇ, ਸ਼ਾਮ ਦੇ ਮੌਕੇ ਤੇ ਰਹਿਰਾਜ ਸਾਹਿਬ ਦਾ ਪਾਠ ਹੋਵੇ, ਬਰਾਜਣ ਲੱਗਿਆਂ ਸਵੇਰੇ ਦਾ ਪਾਠ ਹੋਵੇ, ਹਜ਼ੂਰ ਦਾ ਸੁਖਾਸਨ ਕਰਨ ਲੱਗਿਆਂ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਕੇ ਦੁਸਹਿਰਾ ਉਸ ਮਾਈ ਭਾਈ ਦਾ ਮਨਾਇਆ ਜਾਵੇ, ਫਿਰ ਉਸਦੀ ਕਲਿਆਣ ਹੋਵੇਗੀ।